ਦੇਖਾ ਇੱਕ ਸਿੰਘਾਸਨ ਸੁੰਦਰ,
ਇੱਕ ਬੜਾ ਹੀ ਸੁੰਦਰ ਸਿੰਘਾਸਨ ਮਾਤਾ ਨੇ ਦੇਖਿਆ।
ਸੁੱਚੇ ਮਾਨਕ ਗੱਚ ਰਤਰ ਚੰਦਰ,
ਸੋ ਜਿਹਦੇ ਉੱਤੇ ਸੁੱਚੇ ਤੇ ਸੋਹਣੇ ਮਾਨਕ ਜੜੇ ਹੋਏ ਹਨ।
ਨਾ ਪਰ ਹੀਰਾ ਨਿਜ ਸੁੱਤ ਬੈਸਾ,
ਮੇਰਾ ਪੁੱਤਰ ਉੱਥੇ ਬੈਠਾ, ਐਡੇ ਵੱਡੇ ਤਖ਼ਤ ਦੇ ਉੱਤੇ ਮੇਰਾ ਪੁੱਤਰ ਬੈਠਾ ਹੈ। ਮਾਤਾ ਦੇਖਦੀ ਹੈ,
ਸੋਭਾ ਕੋਟ ਕਾਮ ਨਹਿ ਤੈਸਾ,
ਐਨੇ ਕਰੋੜਾਂ ਕਾਮ ਦੇਵ ਤੇ ਇਕੱਠੇ ਹੋ ਜਾਣ ਤਾਂ ਵੀ ਸੋਭਾ ਉਹਨਾਂ ਦੀ ਫਿੱਕੀ ਪੈ ਜਾਂਦੀ, ਮੇਰੇ ਪੁੱਤ ਦੀ ਇੰਨੀ ਸੋਭਾ ਹੈ।
ਨਿਰਜੁਰ ਜਜ ਹੈ ਅੰਜੁਲੀ ਜੋਰੀ,
ਸੋ ਇਸ ਤਰੀਕੇ ਨਾਲ ਫਿਰ ਦੇਵ ਤੇ ਸਾਰੇ ਹੱਥ ਜੋੜ ਕੇ ਖੜੇ ਹਨ ਮਹਾਰਾਜ ਜੀ ਦੇ ਅੱਗੇ।
ਬਿਨੈ ਮਨ ਪ੍ਰੀਤ ਨ ਥੋਰੀ,
ਸੋ ਭਗਤ ਦੇ ਭਨਤ ਬਿਨੈ ਬੇਨਤੀ ਕਰਦੇ ਹਨ, ਜਿਨ੍ਹਾਂ ਦੇ ਮਨ ਦੀ ਪ੍ਰੀਤੀ ਥੋੜੀ ਨੀ ਬਹੁਤ ਜਿਆਦਾ ਪ੍ਰੇਮ ਕਰਦੇ ਨੇ ਗੁਰਾਂ ਨੂੰ।
ਦੋਹਰਾ ਉਸਤਤ ਉਕਤ ਹੈ ਅਨਕ ਬਿਦ, ਜੈ ਜੈ ਬਚਨ ਉਚਾਰ,
ਮਹਾਰਾਜ ਸੱਚੇ ਪਾਤਸ਼ਾਹ ਦੀ ਉਸਤਤੀ ਕਰਦੇ ਨੇ ਦੇਵਤੇ, ਜੈ ਗੁਰੂ ਨਾਨਕ ਜੈ ਗੁਰੂ ਨਾਨਕ ਕਹਿੰਦੇ ਨੇ। ਸੋ ਇਸ ਇਹ ਕਈ ਗੱਲਾਂ ਹੁੰਦੀਆਂ ਸਮਝਾਉਣ ਵਾਲੀਆਂ, ਦੇਵਤੇ ਜਿਹੜੇ ਨੇ ਇਨ੍ਹਾਂ ਦੀਆਂ ਕਮਾਈਆਂ, ਇਨ੍ਹਾਂ ਦਾ ਨਾਮ ਜਪਣਾ, ਬਹੁਤ ਸਾਰੀਆਂ ਗੱਲਾਂ। ਹਾਂ, ਥੱਲੇ ਧਰਤੀ ਦੇ ਉੱਤੇ ਉਹਨਾਂ ਦੇ ਪੈਰੋਕਾਰ ਉਹ ਮਨੁੱਖ ਨੇ, ਉਹਨਾਂ ਦੇ ਮਨਾਂ ਦੇ ਅੰਦਰ ਕੋਈ ਗੱਲ ਹੋ ਸਕਦੀ ਆ, ਈਰਖਾ ਦਵੈਸ਼ ਹੋਰ ਕਈ ਗੱਲਾਂ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਉਹ ਨੇ ਨਾ ਉੱਪਰਲੀ ਅੰਬਰੀ ਚੀਜ਼ਾਂ ਸਾਰੀਆਂ ਉਹ ਤਾਂ ਮੇਰੀਆਂ ਆਪਣੀਆਂ, ਉਹ ਮੇਰੇ ਹੁਕਮ ਚੱਲਦੀਆਂ ਨੇ। ਹੁਣ ਆਪਾਂ ਨਿੰਦਾ ਕਰਨ ਬਹਿ ਜਾਂਦੇ ਹਾਂ, ਨਿੰਦਾ ਨਹੀਂ ਕਰਨੀ, ਨਿੰਦਾ ਭਲੀ ਕਿਸੇ ਕਿ ਨਾ ਹੀ ਮਨ ਮੁਗਧ ਕਰਨ, ਇਹ ਚੀਜ਼ਾਂ ਸਾਰੀਆਂ ਦੇਖਣੀਆਂ ਸਿੱਖਣੀਆਂ ਪੈਂਦੀਆਂ ਨੇ। ਫਿਰ ਆਪਾਂ ਕਹਿੰਦੇ ਮੈਨੂੰ ਆਹ ਬੜੀਆਂ ਇਸ ਤਰ੍ਹਾਂ ਪ੍ਰੋਬਲਮ ਆ ਗਈਆਂ, ਇਸ ਤਰ੍ਹਾਂ ਹੋ ਗਿਆ, ਕਦੇ ਮਤ ਮਾੜਾ ਕਹੋ। ਮਹਾਰਾਜ ਕਹਿੰਦੇ ਸੰਤਾਂ ਕਹੋ ਮਤ ਕੋਈ ਨਿੰਦੋ, ਸੰਤ ਰਾਮ ਹੈ ਇੱਕੋ, ਸੰਤਾਂ ਨਾ ਨਿੰਦੋ। ਚਾਹੇ ਕੋਈ ਕੁਛ ਵੀ ਹੈ, ਜਿਹੜਾ ਇੱਕ ਵਾਰੀ ਵਾਹਿਗੁਰੂ ਕਹਾਉਂਦਾ, ਕੋਈ ਨਾਮ ਜਪਾਉਂਦਾ, ਸ਼ਰਧਾ ਭਾਵਨਾ ਰੱਖੋ। ਇਸੇ ਤਰੀਕੇ ਨਾਲ ਕੋਈ ਵੀ ਹੈ, ਕੋਈ ਪੀਰ ਹੈ ਸੁਣਿਆ ਸਿੱਧ ਪੀਰ ਸੁਰ ਨਾਥ, ਨਾਮ ਦੇ ਸੁਣਨੇ ਕਰਕੇ ਸਿੱਧ ਬਣੇ ਨੇ, ਨਾਮ ਦੇ ਸੁਣਨੇ ਕਰਕੇ ਪੀਰ ਬਣੇ ਨੇ, ਨਾਮ ਦੇ ਸੁਣਨੇ ਕਰਕੇ ਦੇਵਤੇ ਬਣੇ ਨੇ, ਨਾਮ ਦੇ ਸੁਣਨੇ ਕਰਕੇ ਨਾਥ ਬਣੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਸੁਣਿਆ ਈਸਰ ਬ੍ਰਹਮਾ ਇੰਦ, ਇਹ ਈਸਰ ਵੀ ਨਾਮ ਸੁਣ ਕੇ ਬਣਿਆ, ਬ੍ਰਹਮਾ ਵੀ ਇੰਦਰ ਵੀ। ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਪਤਾ ਨਹੀਂ ਕਿਉਂ ਉਪਮਾ ਕਰਦੇ ਨੇ, ਕਿਉਂਕਿ ਤੁਸੀਂ ਦੇਖਿਆ ਹੀ ਨਹੀਂ ਨਾ ਕੁਛ, ਨਾ ਦੇਖਣ ਕਰਕੇ ਹੀ ਤਾਂ ਕੰਮ ਖਰਾਬ ਹੁੰਦਾ। ਦੇਖੋ, ਭਗਤੀ ਕਰੋ, ਅਭਿਆਸ ਕਰੋ, ਚੰਗੀ ਤਰ੍ਹਾਂ ਆਪਣੇ ਅੰਦਰ ਦੀਆਂ ਅੱਖਾਂ ਨੂੰ ਖੋਲ੍ਹ ਕੇ ਦੇਖੋ ਕਿ ਬ੍ਰਹਿਮੰਡ ਦੇ ਅੰਦਰ ਕੀ ਹੋ ਰਿਹਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕੌਣ ਕੌਣ ਕਰਦਾ। ਹਰ ਕੋਈ ਸੇਵਾ ਕਰਦਾ ਸੱਚੇ ਪਾਤਸ਼ਾਹ ਦੀ। ਸਤਿਗੁਰੂ ਤਾਂ 84 ਲੱਖ ਜੂਨ ਦੇ ਮਾਲਕ ਨੇ, 33 ਕਰੋੜ ਦੇਵਤਾ ਦੇ ਮਾਲਕ ਨੇ, ਉਹ ਵੀ ਮੱਥਾ ਟੇਕਦੇ, ਉਹ ਕਹਿੰਦੇ ਅਸੀਂ ਕਿੱਥੇ ਜਾਈਏ। 9 ਕਰੋੜ ਦੁਰਗਾ ਵੀ ਇਹਨਾਂ ਨੂੰ ਮੱਥਾ ਟੇਕਦੀ ਹੈ, 64 ਜੋਗਣੀਆਂ, ਜਿੰਨਾ ਵੀ ਕੁਛ ਹੈ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਸਰੂਪ ਵੀ ਮੱਥਾ ਟੇਕਦੇ ਨੇ। ਜੇ ਹੁਣ ਗੁਰੂ ਨਾਨਕ ਦੇਵ ਜੀ ਆਉਣਗੇ ਤਾਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਗੇ, 10ਵੇਂ ਪਾਤਸ਼ਾਹ ਤਾਬਿਆ ਆ ਕੇ ਬਹਿ ਜਾਂਦੇ, ਚੌਰ ਕਰਨ ਲੱਗ ਜਾਂਦੇ, ਮੱਥਾ ਟੇਕਦੇ ਕਈ ਵਾਰੀ, ਉਹ ਹੈਗੇ ਨੇ। ਇਹ ਨਹੀਂ ਕਹਿਣਾ ਕਿ ਮਹਾਰਾਜ ਹੈ ਹੀ ਨਹੀਂ, ਹੁਣ ਚਲੇ ਗਏ ਨੇ, ਕਿਤੇ ਨਹੀਂ ਗਏ, ਸਾਡੇ ਸੱਚੇ ਪਾਤਸ਼ਾਹ ਸਾਡੇ ਕੋਲ ਨੇ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ, ਆਪਣੇ ਹਿਰਦੇ ਚ ਵੀ ਬੈਠੇ ਮਹਾਰਾਜ, ਕਿੱਥੇ ਨਹੀਂ ਬੈਠੇ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਨਾਨਕ ਦੇਵ ਜੀ। ਪਰ ਜੋ ਤੁਸੀਂ ਕਹੋਗੇ ਫਿਰ ਆਹ ਕੀ ਹੋ ਰਿਹਾ ਦੁਨੀਆਂ ਚ, ਇਹ ਸਭ ਨਿਰੰਕਾਰ ਕਰ ਰਹੇ ਨੇ, ਨਿਰੰਕਾਰ ਦੀ ਖੇਡ ਹੈ, ਆਪਾਂ ਉਹਨਾਂ ਦੀ ਖੇਡ ਚ ਦਾਖਲ ਨਹੀਂ ਦੇ ਸਕਦੇ। ਨਿਰੰਕਾਰ ਤੱਤੀਆਂ ਤਵੀਆਂ ਤੇ ਨਹੀਂ ਬੈਠੇ, ਨਿਰੰਕਾਰ 9ਵੇਂ ਸਰੂਪ ਵਿਚ ਸੀਸ ਨਹੀਂ ਕਟਾਇਆ ਆਪਣਾ, ਨਿਰੰਕਾਰ ਨੇ ਕੀ ਨਹੀਂ ਕੀਤਾ, ਨਿਰੰਕਾਰ ਆਪ ਜੰਗ ਕਰਦੇ ਰਹੇ, ਨਿਰੰਕਾਰ ਨੇ ਸਾਰਾ ਪਰਿਵਾਰ ਸ਼ਹੀਦ ਕਰਵਾ ਦਿੱਤਾ। ਨਿਰੰਕਾਰ ਜੀ ਬਹੁਤ ਵੱਡੇ ਨੇ, ਭਾਣੇ ਦੇ ਮਾਲਕ ਨੇ, ਉਹਨਾਂ ਦੀ ਲੀਲਾ ਨੂੰ ਸਮਝਣਾ ਬਹੁਤ ਔਖਾ ਹੈ। ਇਸ ਕਰਕੇ 660 ਸਿੰਘਾਂ ਨੇ ਬਦਾਵਾ ਦਿੱਤਾ ਆਨੰਦਪੁਰ ਸਾਹਿਬ ਨਿਰੰਕਾਰ ਦੀ ਲੀਲਾ ਨਾ ਪਕੜ ਸਕੇ, 40 ਸਿੰਘਾਂ ਨੂੰ ਵਿਸ਼ਵਾਸ ਰਿਹਾ। ਇਸ ਕਰਕੇ ਫੇਰ ਵੀ ਕਹਿੰਦੇ ਸਾਰੇ ਰਸਤੇ ਚ ਸ਼ਹੀਦ ਹੋ ਗਏ ਰੋਪੜ ਤੱਕ 660 ਸਿੰਘ, ਧਰਤੀ ਸਾਰੀ ਖੂਨ ਨਾਲ ਲੱਥਪੱਥ ਹੋਈ ਪਈ ਸੀ। ਫੇਰ ਵੀ ਹੱਸ ਕੇ ਕਹਿੰਦੇ ਕੋਈ ਨਹੀਂ, ਆਉਣਗੇ ਮੁੜ ਕੇ, ਫੇਰ ਆ ਜਾਣਗੇ ਮੇਰੇ ਪੁੱਤ ਨੇ, ਫੇਰ ਆ ਜਾਣਗੇ, ਫਿਰ ਦੁਨੀਆਂ ਤੇ ਆਉਣਗੇ, ਕੋਈ ਪ੍ਰਚਾਰ ਕਰੇਗਾ, ਕੋਈ ਸੇਵਾ ਕਰੇਗਾ, ਬਹਾਨੇ ਨਾਲ 660 ਜਾਣੇ ਨੂੰ ਵਾਪਸ ਫਿਰ ਭੇਜਿਆ ਦੁਨੀਆਂ ਤੇ, ਕਿਸੇ ਨੂੰ ਕੁਛ ਬਣਾਇਆ, ਕਿਸੇ ਨੂੰ ਕੁਛ ਬਣਾਇਆ, ਉਹਨਾਂ ਤੋਂ ਸੇਵਾ ਲਈ ਮਹਾਰਾਜ ਨੇ, ਲਈ ਵੀ ਜਾਂਦੇ ਨੇ। 40 ਸਿੰਘ ਚਮਕੌਰ ਦੀ ਗੜੀ ਚ ਉਹਨਾਂ ਦੀ ਵੀ ਸੇਵਾ ਲੱਗਦੀ ਰਹਿੰਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿੰਦ ਪਿਤਾ ਨੇ ਕੌਤਕ ਕਰਦੇ ਨੇ। 8 ਮਹੀਨੇ ਕੱਟਣੇ ਬਹੁਤ ਔਖੇ ਨੇ ਰੋਟੀ ਤੋਂ ਬਿਨਾਂ। ਆਹ ਹੁਣ ਦਿਨ ਚੱਲ ਰਹੇ ਨੇ, ਉਹ ਪੋਹ ਮਾਘ ਦੇ ਦਿਨ, ਪੋਹ ਦੇ ਦਿਨ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ 19 ਦਸੰਬਰ ਨੂੰ ਜਦੋਂ ਛੱਡਿਆ ਸੀ, ਉਸ ਵਕਤ ਦੇ ਦਿਨ ਨੇੜੇ ਤੇੜੇ ਆ ਰਹੇ ਨੇ। ਤਾਂਹੀਓ ਮਹਾਰਾਜ ਇਹ ਆਪਣੇ ਆਪ ਨਹੀਂ ਮੈਂ ਕਹਿ ਰਿਹਾ ਕੁਛ, ਤਾਂਹੀਓ ਤੇ ਇਹ ਪ੍ਰਸੰਗ ਆਪੇ ਕਹਾਈ ਜਾਂਦੇ ਨੇ ਮੇਰੇ ਕੋਲੋਂ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਕਿੱਧਰ ਨੂੰ ਕਥਾ ਚੱਲਦੀ ਤੇ ਕਿੱਧਰ ਨੂੰ ਗੱਲ ਪ੍ਰੇਰ ਦਿੱਤੀ, ਤਾਂ ਕਿ ਸਤਿਗੁਰੂ ਕਹਿੰਦੇ ਕਿਤੇ ਭੁੱਲੀ ਨਾ ਜਾਇਓ ਕਿਤੇ ਸਾਨੂੰ। ਅੱਜ ਇਨ੍ਹਾਂ ਦਿਨਾਂ ਦੇ ਵਿੱਚ ਸਿੰਘ ਪਤਾ ਕਿੰਨੇ ਔਖੇ ਸੀ। 19 ਦਸੰਬਰ ਤੋਂ 8 ਮਹੀਨੇ ਪਹਿਲਾਂ ਤੱਕ ਦੀ ਇਹ ਗੱਲ ਹੈ, ਔਰ ਸਿੰਘਾਂ ਨੇ ਬੜਾ ਕਸ਼ਟ ਕੱਟਿਆ। ਮਾਤਾ ਜੀ ਕਹਿਣ ਲੱਗੇ, ਪੁੱਤਰ ਜੀ ਇੰਨੇ ਤੰਗ ਕਰਦੇ ਹੋ ਤੁਸੀਂ ਸਿੰਘਾਂ ਨੂੰ। ਕਹਿੰਦੇ ਮਾਂ, ਖਾਲਸੇ ਦੀ ਪਰਖ ਹੋ ਰਹੀ। ਜਦ ਪਹਿਲੇ ਸਰੂਪ ਵਿੱਚ ਪਰਖ ਲਈ ਸੀ ਤਾਂ ਇੱਕ ਗੁਰੂ ਅੰਗਦ ਦੇਵ ਜੀ ਸਾਹਮਣੇ ਆਏ ਸੀ, ਜਦ ਫਿਰ ਪਰਖ ਲਈ ਫਿਰ ਗੁਰੂ ਅਮਰਦਾਸ ਜੀ ਸਾਹਮਣੇ ਆਏ ਸੀ। ਇਸ ਕਰਕੇ ਜਦੋਂ ਪਰਖ ਹੁੰਦੀ ਹੁੰਦੀ ਜਦੋਂ ਪਰਖ ਹੋਈ ਮਾਤਾ, ਉਦੋਂ 5 ਸਿੰਘ ਹੁਣ ਆਏ ਸੀ ਅੱਗੇ। ਪਰ ਮੈਂ ਖਾਲਸੇ ਨੂੰ ਹੋਰ ਮਜ਼ਬੂਤ ਬਣਾਉਣਾ, 700 ਸਿੰਘਾਂ ਚੋਂ 40 ਸਿੰਘ ਫਿਰ ਆਏ ਅੱਗੇ। ਇਸ ਕਰਕੇ 4000 ਸਿੰਘ ਹੁਣ ਕੋਈ ਬ੍ਰਹਮ ਗਿਆਨੀ ਦੱਸਦੇ ਸੀ, ਕਹਿੰਦੇ ਹੁਣ 250 ਸਿੰਘ ਉਹ ਜਿਹਾ ਪੰਜਾਬ ਚ ਹੈ। ਇਸ ਕਰਕੇ ਰੱਬ ਦੇ ਪਿਆਰੇ ਹੈਗੇ ਆ, ਪਰ ਨਿਰੰਕਾਰ ਦੇ ਹੁਕਮ ਤੋਂ ਬਿਨਾਂ ਭਾਵੇਂ ਉਹਨਾਂ ਨੂੰ ਵੱਢ ਦਿਓ ਪਰ ਉਹ ਕੁਛ ਨਹੀਂ ਕਰਦੇ। ਜੇ ਨਿਰੰਕਾਰ ਹੁਕਮ ਕਰ ਦੇਣ ਫਿਰ ਉਹ ਛੱਡਦੇ ਕੁਛ ਨਹੀਂ, ਫਿਰ ਇੰਨੀ ਪਾਵਰ ਦੇ ਮਾਲਕ ਵੀ ਨੇ। ਇਸ ਕਰਕੇ ਜੋ ਕੁਝ ਹੋ ਰਿਹਾ ਸਭ ਤੇਰੇ ਭਾਣੇ ਚ ਹੈ, ਸਿਰਫ ਸਾਨੂੰ ਭਾਣਾ ਮੰਨਣ ਦਾ ਬਲ ਦੇ। ਬਸ ਇਹੀ ਬਚਨ ਕਰੋ, ਸਾਨੂੰ ਨਾਮ ਦੀ ਦਾਤ ਬਖਸ਼ੋ, ਸਾਨੂੰ ਤੁਹਾਡੇ ਕੌਤਕ ਮਹਾਰਾਜ ਬਹੁਤੇ ਜ਼ਿਆਦਾ ਵੱਡੇ, ਸਾਡੇ ਹਿਰਦੇ ਛੋਟੇ ਝੱਲੇ ਨਹੀਂ ਜਾਂਦੇ ਸਾਤੋਂ ਦੇਖ ਦੇਖ ਕੇ। ਬਸ ਇਹੀ ਕਹੀਏ ਕਿ ਸਾਨੂੰ ਆਪਣਾ ਭਾਣਾ ਮੰਨਣ ਦਾ ਬਲ ਬਖਸ਼ੋ, ਸਾਡੇ ਤੇ ਕਿਰਪਾ ਕਰੋ, ਸਾਨੂੰ ਨਾਮ ਦੀ ਦਾਤ ਦਿਓ, ਸਾਡਾ ਹਿਰਦਾ ਹੋਰ ਮਜ਼ਬੂਤ ਹੋਵੇ, ਸਾਨੂੰ ਹੋਰ ਸਮਰੱਥਾ ਬਖਸ਼ੋ ਜੀ।
ਪਾਵਨ ਪਰਮ ਪੁਰਾਤਨ ਪੁਰਖ ਨਾ ਪਾਰਾ ਵਾਰ।
ਸੋ ਸਾਰੇ ਦੇਵਤੇ ਬਚਨ ਕਰਦੇ ਨੇ, ਪਾਵਨ ਪਵਿੱਤਰ ਹੈ, ਪਰਮ ਪੁਰਾਤਨ ਅਕਾਲ ਪੁਰਖ ਵਾਹਿਗੁਰੂ ਆਦਿ ਪੁਰਖ, ਜਿਹਦਾ ਕੋਈ ਉਰਾਰ ਪਾਰ ਨਹੀਂ ਹੈ।
ਚੌਪਈ ਧਰ ਅਲੰਬ ਕੇ ਦੇਵਨ ਹੇਤੂ,
ਧਰਤੀ ਨੂੰ ਆਸਰਾ ਦੇਣ ਵਾਸਤੇ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ।
ਪ੍ਰਗਟੇ ਸ੍ਰੀ ਬੇਦੀ ਕੁਲ ਕੇਤੂ,
ਬੇਦੀਆਂ ਦੇ ਕੁਲ ਦੇ ਕੇਤੂ ਤੋਂ ਭਾਵ ਨਿਸ਼ਾਨ ਰੂਪ ਗੁਰੂ ਨਾਨਕ ਦੇਵ ਜੀ ਹੋ ਕੇ ਤੁਸੀਂ ਸ੍ਰਿਸ਼ਟੀ ਤੇ ਨਿਰੰਕਾਰ ਜੀ ਆਪ ਆਏ ਹੋ ਜੀ।
ਭਗਤ ਜਗਤ ਮਦ ਬਿਦਤ ਕਰਨ ਕੋ,
ਸੰਸਾਰ ਦੇ ਅੰਦਰ ਭਗਤੀ ਨੂੰ ਪ੍ਰਗਟ ਕਰਨ ਵਾਸਤੇ ਆਏ, ਹੋਰ ਕੋਈ ਭਗਤੀ ਨੂੰ ਦੁਨੀਆਂ ਚ ਪ੍ਰਗਟ ਨਹੀਂ ਸੀ ਕਰ ਸਕਿਆ, ਗੁਰੂ ਨਾਨਕ ਦੇਵ ਜੀ ਨੇ ਆ ਕੇ ਦੁਨੀਆਂ ਦੇ ਅੰਦਰ ਭਗਤੀ ਨੂੰ ਪ੍ਰਗਟ ਕੀਤਾ ਹੈ।
ਕਲਮਲ ਦੁਸ਼ਟ ਦੰਭ ਦਰਨ ਕੋ,
ਇਸ ਕਰਕੇ ਜਿਹੜਾ ਪਾਪ ਸੀ ਨਾ ਇਹਨਾਂ ਨੂੰ ਅਤੇ ਦੁਸ਼ਟਾਂ ਨੂੰ, ਦੰਭ ਤੋਂ ਭਾਵ ਪਖੰਡ ਨੂੰ, ਦਰਨ ਕੋ ਭਾਵ ਨਾਸ ਕਰਨ ਵਾਸਤੇ।
ਚੌਪਈ ਕਲਮ ਹੈ ਪਾਵਨ ਪੰਥ ਨਰਨ ਕੋ,
ਸੋ ਕਲਯੁਗ ਦੇ ਸਮੇਂ ਦੇ ਵਿੱਚ ਚੰਗਾ ਰਸਤਾ ਚਲਾਉਣ ਲਈ, ਕਲਯੁਗ ਦੇ ਵਿੱਚ ਪਾਵਨ ਪੰਥ ਚਲਾਉਣ ਲਈ, ਆਪ ਜੀ ਦੁਨੀਆਂ ਨੂੰ ਪੰਥ ਦੇਣ ਲਈ, ਨਵਾਂ ਰਸਤਾ ਦੇਣ ਲਈ ਆ ਸੰਸਾਰ ਦੇ ਅੰਦਰ ਆ ਕੇ ਪ੍ਰਗਟ ਹੋਏ ਹੋ ਜੀ।
ਸਤ ਸੰਗਤ ਜਗਤ ਤਰਨ ਕੋ,
ਇਸ ਤਰੀਕੇ ਨਾਲ ਸਾਰੇ ਸੰਸਾਰ ਨੂੰ ਇੱਕ ਚੀਜ਼ ਦੇਣੀ ਹੈ, ਸਤਸੰਗਤ ਜਗਤ ਤਰਨ ਕੋ, ਪ੍ਰਭ ਤੋਂ ਭਾਵ ਦੇਣ ਲਈ, ਦੇਣ ਵਾਸਤੇ ਸਤਸੰਗਤ ਸਾਰੇ ਜਗ ਨੂੰ ਧੰਨ ਗੁਰੂ ਨਾਨਕ ਦੇਵ ਜੀ ਆਪ ਆਏ ਨੇ ਚੱਲ ਕੇ।
ਨਾਮ ਜਪਾਵਨ ਧਿਆਨ ਚਰਨ ਕੋ,
ਗੁਰੂ ਨਾਨਕ ਦੇਵ ਜੀ ਕੀ ਕਰਨ ਆਏ ਨੇ ਦੁਨੀਆਂ ਤੇ, ਸ੍ਰਿਸ਼ਟੀ ਨੂੰ ਨਾਮ ਜਪਾਉਣ ਲਈ, ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਧਿਆਨ ਚਰਨ ਕੋ, ਚਰਨਾਂ ਦਾ ਧਿਆਨ ਧਰਨ ਲਈ, ਪਰਮਾਤਮਾ ਦੇ ਚਰਨ, ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨ, ਇਹ ਚੀਜ਼ਾਂ ਹੁੰਦੀਆਂ ਜਦੋਂ ਪ੍ਰੈਕਟੀਕਲੀ ਲਾਈਫ ਸ਼ੁਰੂ ਹੁੰਦੀ ਹੈ ਇਸ ਪਾਸੇ ਦੀ। ਤੇ ਇਹ ਜਿਹੜੇ ਆਮ ਜੇ ਬੰਦੇ ਨੇ ਵਿਚਾਰੇ, ਉਹ ਬੜੀਆਂ ਗੱਲਾਂ ਕਰਦੇ, ਪਰ ਜਿਨ੍ਹਾਂ ਦੇ ਉੱਤੇ ਕਿਰਪਾ, ਉਨ੍ਹਾਂ ਨੂੰ ਪਤਾ ਚਰਨ ਕੀ ਚੀਜ਼ ਹੁੰਦੇ ਆ। ਚਰਨ ਹੁੰਦੇ ਨੇ ਪਰਮਾਤਮਾ ਦੇ, ਚਿੱਤ ਚਰਨ ਨਾਮ ਪ੍ਰਤੱਖ ਵੀ ਨੇ, ਨਾਮ ਰੂਪ, ਪਰ ਚਰਨ ਜਿਹੜੇ ਨੇ ਉਹ ਨਜ਼ਰ ਵੀ ਆਉਣ ਲੱਗ ਜਾਂਦੇ ਨੇ। ਪਹਿਲਾਂ ਚਰਨ ਹੀ ਨਜ਼ਰ ਆਉਂਦੇ ਨੇ, ਫਿਰ ਸਰੂਪ ਵੀ ਦਿਖਾ ਦਿੰਦੇ ਨੇ, ਫਿਰ ਚਿਹਰਾ ਵੀ ਦਿਖਾ ਦਿੰਦੇ ਨੇ। ਇਹ ਨਹੀਂ ਕਿ ਪੰਜਾਬ ਚ, ਇੱਥੇ ਬਥੇਰੇ ਸਿੰਘ ਬੈਠੇ ਆ, ਅਮਰੀਕਾ ਵਿਚ, ਕੈਨੇਡਾ ਵਿਚ, ਇੰਗਲੈਂਡ ਵਿਚ, ਆਸਟ੍ਰੇਲੀਆ, ਸਿੰਗਾਪੁਰ, ਯੂਰਪ ਦੇ ਵਿਚ, ਕਿਉਂਕਿ ਮੇਰਾ ਸੰਪਰਕ ਬਣਿਆ ਰਹਿੰਦਾ ਇਹਨਾਂ ਸਾਰਿਆਂ ਨਾਲ, ਜਿੱਥੋਂ ਜਿੱਥੋਂ ਫੋਨ ਆਉਂਦੇ ਨੇ ਵੀ ਹੁਣ ਆਹ ਕੀ ਦਿਖ ਰਿਹਾ, ਆਹ ਕੀ ਹੋ ਰਿਹਾ। ਗੁਰਬਾਣੀ ਨਾਲ ਇਸ ਤਰ੍ਹਾਂ ਹੀ ਹੁੰਦਾ, 25-25 ਜਪਜੀ ਸਾਹਿਬ, 50-50 ਕਰਨ ਵਾਲੇ ਜਿਹੜੇ ਅਭਿਆਸੀ ਪੁਰਸ਼ ਨੇ, 32-32 ਮਾਲਾ ਮੂਲ ਮੰਤਰ ਦੀਆਂ ਰੋਜ਼ ਕਰਦੇ ਨੇ, ਹਫ਼ਤੇ ਹਫ਼ਤੇ ਬਾਅਦ ਸਹਿਜ ਪਾਠ ਦਾ ਭੋਗ ਪਾਈ ਜਾਂਦੇ ਨੇ, ਫਿਰ ਉਹਨਾਂ 'ਤੇ ਕਿਰਪਾ ਕਿਉਂ ਨਹੀਂ ਹੋਵੇਗੀ? ਜਿਹਨੇ ਪੜ੍ਹਨਾ ਹੀ ਨਹੀਂ ਜਪਜੀ ਸਾਹਿਬ ਦਿਨੇ ਉੱਠਿਆ ਅਤੇ ਰੋਟੀਆਂ ਖਾ ਲਈਆਂ ਸੌਂ ਗਿਆ, ਉਹਨਾਂ ਨੂੰ ਨਹੀਂ ਹੁੰਦੀ ਇਹ ਕਿਰਪਾ। ਉਹ ਸਿਰਫ ਗਾਲੜੀ ਲੋਕ ਗੱਲਾਂ ਕਰਨ ਵਾਲੇ ਨੇ, ਗੱਲਾਂ ਦੇ ਨਾਲ ਕੁਛ ਵੀ ਨਹੀਂ ਮਿਲਣਾ। ਗੱਲੀ ਹੋ ਸੁਹਾਗਣ ਭੈਣੇ ਕੰਤ ਨਾ ਕਬੂ ਮੈਂ ਮਿਲਿਆ, ਆਹੋ ਭੈਣੇ ਗੱਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰਾਂ ਕਹਾਣੀਆਂ ਸਮਰੱਥ ਕੰਤ ਕੀਆਂ, ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ। ਇਸ ਕਰਕੇ ਮਹਾਰਾਜ ਕਹਿੰਦੇ ਸਾਡੇ ਅੰਦਰ ਤਾਂ ਸਾਰੇ ਔਗਣੀ ਔਗਣ ਭਰੇ ਪਏ ਹਨ।
ਭਗਤਾਂ ਦੁੱਖ ਹਾਂ ਜਨਮ ਮਰਨ ਕੋ,
ਇਹ ਜਿਹੜਾ ਭਗਤਾਂ ਦਾ ਦੁੱਖ ਹੈ ਨਾ, ਕਿਹੜਾ? ਜਨਮ ਤੇ ਮਰਨ ਦਾ। ਉਸ ਦੁੱਖ ਨੂੰ ਨਾਸ਼ ਕਰਨ ਵਾਸਤੇ ਵੱਡੀ ਚੀਜ਼ ਭਗਤਾਂ ਦੇ ਅੰਦਰ ਕੀ ਹੈ? ਜਿਹੜੀ ਭਗਤੀ ਭਾਵਨਾ ਹੈ, ਦੁੱਖ ਨਾਸ਼ ਕਰਨ ਲਈ, ਜਨਮ ਮਰਨ ਦਾ ਦੁੱਖ ਖਤਮ ਕਰਨ ਲਈ ਭਗਤਾਂ ਦੇ ਅੰਦਰ ਜੇ ਮਾੜੀ ਜੀ ਕਿਤੇ ਹੰਕਾਰ ਦੀ ਗੱਲ ਆ ਜੇ, ਉਹਨੂੰ ਖਤਮ ਕਰਨ ਦੇ ਉੱਥੇ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਖਤਮ ਕਰਕੇ ਭਗਤਾਂ ਨੂੰ ਉਤਾਰਦੇ ਨੇ। ਗੁਰੂ ਨਾਨਕ ਦੇਵ ਜੀ ਨੂੰ ਨਹੀਂ ਮਤਲਬ ਰਿਹਾ ਕਿ ਇਹ ਫਲਾਨਾ ਇਹ ਫਲਾਨਾ, ਨਹੀਂ, ਉਹਨਾਂ ਨੇ ਤਾਂ ਇਹ ਦੇਖਿਆ ਦੁਨੀਆਂ ਦੇ ਅੰਦਰ ਕਮਾਈ ਕਿਹਦੀ ਆ ਬਸ। ਗੁਰੂ ਨਾਨਕ ਦੇਵ ਜੀ ਨੇ ਕਮਾਈ ਦੇਖਣੀ ਆ, ਉਹ ਨਹੀਂ ਦੇਖਣਾ ਮੈਂ ਜੀ ਬੜਾ ਸਜਿਆ ਧਜਿਆ ਜੀ ਸਿੱਖ ਤੁਹਾਡਾ, ਕਮਾਈ ਹੈ ਨਹੀਂ ਮੇਰੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਿਹਨਤ ਕਰੋ, ਮੁਸ਼ਕਤ ਕਰੋ। ਇਸ ਕਰਕੇ ਮਹਾਰਾਜ ਨੇ ਦੇਖਿਆ ਕਿ 15 ਭਗਤਾਂ ਨੇ ਬੜੀ ਕਮਾਈ ਕੀਤੀ, ਤਾਂਹੀ ਉਹਨਾਂ ਦੀ ਬਾਣੀ ਦੀ ਰਚਨਾ ਮਹਾਰਾਜ ਨੇ ਪਾਈ
ਆਸਰਾ ਏਕ ਸ਼ਰਨ ਕੋ,
ਇੱਕ ਆਪਣੀ ਸ਼ਰਨ ਦਾ ਆਸਰਾ ਦੇਣ ਲਈ ਮਹਾਰਾਜ ਸੱਚੇ ਪਾਤਸ਼ਾਹ ਸ੍ਰਿਸ਼ਟੀ ਤੇ ਪ੍ਰਗਟ ਹੋਏ ਗੁਰੂ ਨਾਨਕ ਦੇਵ ਜੀ।
ਮਤ ਕੁਚਾਲ ਕੁਕਰਮ ਹਰਨ ਕੋ,
ਮਤ ਜਿਹੜੀ ਖੋਟੀ ਮਤ ਸੀ, ਕੁਚਾਲੀਆਂ ਸੀ ਜਿਹੜੀਆਂ, ਬੇਮਰਿਆਦਗੀਆਂ ਸੀ, ਕੁਕਰਮ ਸੀ ਜਿਹੜੇ ਦੁਨੀਆਂ ਦੇ ਅੰਦਰ ਇਹਨਾਂ ਨੂੰ ਨਾਸ ਕਰਨ ਵਾਸਤੇ।
ਵੀਰ ਮੀਰ ਸਿੱਧ ਦਰਪ ਸ਼ਰਨ ਕੋ,
ਇਸ ਤਰੀਕੇ ਨਾਲ ਕਹਿੰਦੇ ਜੇ ਹੰਕਾਰੀ ਸੀ, ਉਹਨਾਂ ਨੂੰ ਦੂਰ ਕਰਨ ਵਾਸਤੇ, ਉਹਨਾਂ ਦੇ ਹੰਕਾਰ ਨੂੰ, ਬਹੁਤ ਸਾਰੇ ਹੰਕਾਰੀਆਂ ਦਾ ਹੰਕਾਰ ਗੁਰੂ ਨਾਨਕ ਦੇਵ ਜੀ ਨੇ ਦੂਰ ਕੀਤਾ, ਬਲੀ ਕੰਧਾਰੀ ਵਰਗਿਆਂ ਦਾ।
ਵਾਹਿਗੁਰੂ ਦੇ ਜਾਪ ਰਰਨ ਕੋ,
ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਦੇ ਜਾਪ ਰਰਨ ਕੋ, ਭਾਵ ਵਾਹਿਗੁਰੂ ਦੇ ਜਾਪ ਨੂੰ ਜਪਾਉਣ ਲਈ, ਉਚਰਵਾਉਣ ਲਈ ਮਹਾਰਾਜ ਦਸਵੇਂ ਪਾਤਸ਼ਾਹ ਲਿਖਦੇ ਨੇ ਸਰਬਲੋਹ ਪ੍ਰਕਾਸ਼ ਗ੍ਰੰਥ ਵਿਚ ਕਿ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ 9-9 ਯੁੱਗ ਤੱਕ ਅਭਿਆਸ ਕੀਤਾ, 4 ਅੱਖਰਾਂ ਦਾ, ਪਹਿਲਾਂ ਵਾਹ ਵਾਹ ਦਾ, ਫਿਰ ਹੇ ਹੇ ਦਾ 9 ਯੁੱਗ, ਫਿਰ ਗੋ ਗੋ, ਫਿਰ ਰੂ ਰੂ, 36 ਯੁੱਗ ਤੱਕ ਗੁਰੂ ਨਾਨਕ ਦੇਵ ਜੀ ਨੇ ਦਾ ਅਭਿਆਸ ਕਰਕੇ ਸਾਨੂੰ ਇਹ ਪਾਵਨ ਮੰਤਰ ਖਾਲਸਾ ਹੈ ਦੀਨਾ। ਮਹਾਰਾਜ ਨੇ ਫਿਰ ਖਾਲਸੇ ਨੂੰ ਪਾਵਨ ਮੰਤਰ ਗੁਰੂ ਨਾਨਕ ਦੇਵ ਜੀ ਨੇ, ਤਾਂ ਹੀ ਇਹਨੂੰ ਗੁਰਮੰਤਰ ਕਹਿੰਦੇ ਨੇ। ਅਥਾਹ ਕਮਾਈ ਕਰਨ ਤੋਂ ਬਾਅਦ ਕੋਈ ਮੰਤਰ ਬਣਦਾ, ਇਹ ਵਾਹਿਗੁਰੂ ਗੁਰਮੰਤਰ ਹੈ। ਗੁਰਮੰਤਰ ਗੁਰੂ ਨਾਨਕ ਦੇਵ ਨੇ ਬਖਸ਼ਿਆ, ਮੂਲ ਮੰਤਰ ਅਕਾਲ ਪੁਰਖ ਨੇ ਗੁਰੂ ਨਾਨਕ ਦੇਵ ਜੀ ਨੂੰ ਬਖਸ਼ਿਆ ਜਦ, ਤਾਂ ਮਹਾਰਾਜ ਨੇ ਸੰਪੂਰਨਤਾ ਕਰਕੇ ਉਹਦੀ ਸਾਨੂੰ ਬਖਸ਼ਿਸ਼ ਕੀਤੀ। ਉਹਨਾਂ ਨੂੰ ਜੋ ਬਖਸ਼ਿਆ ਸੋ ਉਹਨਾਂ ਨੂੰ ਬਖਸ਼ਿਆ, ਨਾਨਕ ਨਾਮ ਦੀ ਮੋਹਰ ਲਾ ਕੇ ਉਹਨਾਂ ਨੂੰ ਸਾਨੂੰ ਬਖਸ਼ਿਆ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਭਲੇ ਵਾਸਤੇ ਦਿੱਤਾ ਤਾਂ ਬਹੁਤ ਕੁਛ ਹੈ, ਪਰ ਅੱਗਿਓਂ ਅਧਿਕਾਰੀ ਨਹੀਂ ਮਿਲਿਆ ਹੋਇਆ ਜਾ, ਅੱਗਿਓਂ ਲਾਇਕ ਪੁੱਤ ਨਹੀਂ ਮਿਲਿਆ। ਪਿਓ ਤੇ ਵਿਚਾਰਾ ਸਾਰੀ ਜ਼ਿੰਦਗੀ ਜਿਵੇਂ ਕੋਈ ਜ਼ੋਰ ਲਾਉਂਦਾ ਚੱਲ ਜੇ ਤੇ ਨਿਆਣੇ ਜਾਇਦਾਦ ਉਈ ਉਡਾ ਦੇਣ, ਆਪਾਂ ਤਾਂ ਉਹ ਕੰਮ ਕੀਤਾ। ਮਹਾਰਾਜ ਕਹਿੰਦੇ ਮੈਂ 4 ਯੁੱਗ ਤਪੱਸਿਆ ਕੀਤੀ, ਸਾਰੇ ਆਪਣੇ ਪਰਿਵਾਰ ਸ਼ਹੀਦ ਕਰਾਤਾ, ਸਭ ਕੁਝ ਕਰਕੇ ਇੰਨਾ ਵੱਡਾ ਮਹਿਲ ਖੜਾ ਕੀਤਾ ਸਿੱਖੀ ਦਾ। ਕਹਿੰਦੇ ਇਹ ਘੁਣੇ ਵਾਂਗੂ ਲੱਗੇ ਹੋਏ ਨੇ, ਇਹਨੂੰ ਖਰਾਬ ਹੀ ਕਰੀ ਜਾਂਦੇ ਨੇ, ਕਮਾਈ ਸਾਰੀ ਖਰਾਬ ਕਰ ਰਹੇ ਨੇ, ਕਮਾਈ ਦੀ ਕਦਰ ਨਹੀਂ ਕੀਤੀ, ਹੰਕਾਰ ਕਰਦੇ ਨੇ। ਆਪਾਂ ਕੀਤਾ ਕੀ ਹੈ? ਕੁਛ ਵੀ ਨਹੀਂ ਕੀਤਾ ਹੈ। ਮਹਾਰਾਜ ਕਹਿੰਦੇ ਚਲੋ ਮੈਂ ਘਰ ਬਣਾਇਆ, ਮੈਂ ਬਾਗ ਲਾਇਆ ਸਿੱਖੀ ਦਾ, ਤੁਸੀਂ ਇਹ ਜੇ ਬੂਟਾ ਨਹੀਂ ਅੱਗੇ ਲਾਉਣਾ, ਇਹਨੂੰ ਘੱਟੋ ਘੱਟ ਪਹਿਲੀਆਂ ਨੂੰ ਤਾਂ ਬੂਟਿਆਂ ਨੂੰ ਸੰਭਾਲ ਕੇ ਰੱਖੋ। ਸੋ ਇਸ ਕਰਕੇ ਇਸ ਸਿੱਖੀ ਸਰੂਪ ਦੀ, ਸਿੱਖੀ ਘਰ ਦੀ, ਮਹਾਰਾਜ ਸੱਚੇ ਪਾਤਸ਼ਾਹ ਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਘਰ ਦੀ ਕਰੀਏ।
ਦੋਹਰਾ ਇਹ ਬਿਦ ਬਿਬੁੱਧ ਸੋ ਬਦਨ ਪਾ ਬਦ ਪਾਦ ਯਾਰ ਬਿੰਦ ਮਨਾਏ।
ਇਸ ਤਰੀਕੇ ਨਾਲ ਜਿੰਨੇ ਦੇਵਤੇ ਆਏ ਸੀ ਸਾਰੇ ਮੁੱਖੋਂ ਆਖ ਕੇ ਸਾਰੀ ਹਾਲਤ ਕਿ ਤੁਸੀਂ ਇਹ ਕੰਮ ਕਰਨ ਆਏ ਹੋ, ਉਹ ਦਿਖਾਉਣਾ ਤੇ ਮਾਤਾ ਜੀ ਨੂੰ ਸੀ ਸਾਰਾ ਕੌਤਕ ਅਸਲ ਵਿਚ, ਵੀ ਇਹ ਕੌਣ ਨੇ, ਕਿਵੇਂ ਆਏ ਨੇ, ਕੀ ਕਰਨ ਆਏ ਨੇ। ਉਹ ਮਾਤਾ ਜੀ ਨੂੰ ਸੋਝੀ ਪਾਤੀ ਇੱਕ ਵਾਰੀ,
ਗਏ ਆਪਣੇ ਲੋਕ ਕੋ ਜਹ ਜਹ ਤਹ ਤੇ ਆਏ।
ਆਪੋ ਆਪਣੇ ਲੋਕ ਨੂੰ ਚਲੇ ਗਏ, ਕੋਈ ਕਿਤੇ ਚਲਿਆ ਗਿਆ, ਜਿੱਥੋਂ ਜਿੱਥੋਂ ਕੋਈ ਆਇਆ ਸੀ ਉਹ ਸਾਰੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਨੇ, ਮੱਥਾ ਟੇਕ ਕੇ ਵਾਪਸ ਚਲੇ ਗਏ ਹਨ।
ਚਾਹ ਭਾਈ ਆਸ਼ਚਰਜ ਭਾਈ ਹੇਰ ਕਰ ਮਾਤਾ,
ਮਾਤਾ ਜੀ ਦੇਖ ਕੇ ਬੜੇ ਹੈਰਾਨ ਹੋਏ ਕੌਤਕ।
ਜਾਨੀ ਪਰੈ ਨਾ ਗਤ ਨਿਜ ਤਾਤਾ,
ਆਪਣੇ ਪੁੱਤਰ ਦੀ ਜਿਹੜੀ ਹਾਲਤ ਆ ਉਹ ਜਾਣੀ ਨੀ ਜਾਂਦੀ ਵੀ ਹੋਇਆ ਕੀ ਆ ਇੱਥੇ।
ਭਾਇਓ ਹਿਰਦੇ ਮਹਿ ਸੰਭਰਮ ਜਾਗੀ,
ਕਿਉਂਕਿ ਮਾਤਾ ਨੂੰ ਇਕਦਮ ਮਨ ਦੇ ਅੰਦਰ ਸੰਸਾ ਹੋਇਆ, ਮਾਤਾ ਇਕਦਮ ਉੱਠ ਕੇ ਬੈਠੀ ਹੋ ਗਈ, ਮੈਂ ਇਹ ਸੁਪਨਾ ਦੇਖਿਆ ਜਾਂ ਅਸਲੀ ਹੈ, ਕੀ ਗੱਲ ਹੈ।
ਸੁਤ ਅਵੈਬ ਸਭ ਦੇਖਣ ਲੱਗੀ,
ਉਸ ਵਕਤ ਆਪਣੇ ਪੁੱਤਰ ਦੇ ਸਾਰੇ ਜਿਹੜੇ ਅੰਗ ਸੀ ਨਾ ਉਹਨਾਂ ਅੰਗਾਂ ਨੂੰ ਦੇਖਣ ਲੱਗੀ ਮਾਤਾ।
ਚੰਦਨ ਸੌ ਚਾਰ ਚੱਤ ਹੈ ਸਾਰੇ,
ਸੋ ਚੰਦਨ ਦੇ ਨਾਲ ਸਾਰੀ ਜਿਹੜੀ ਸੀ ਨਾ ਚਰਚਾ, ਉੱਥੇ ਚੰਦਨ ਦਾ ਐਨ ਛਿੜਕਣਾ ਕੀਤਾ ਦੇਵਤਿਆਂ ਨੇ, ਦੇਖਿਆ ਤਾਂ ਸੁਪਨਾ ਪਰ ਹੋਇਆ ਪ੍ਰਤੱਖ। ਕਿਹਾ ਕੀ ਆ ਚੰਦਨ ਛਿੜਕਿਆ ਹੋਇਆ ਮਹਾਰਾਜ ਦੇ ਉੱਤੇ, ਆ ਚਰਨਾਂ ਦੇ ਉੱਤੇ ਸਾਰੀਆਂ ਚੀਜ਼ਾਂ ਉਵੇਂ ਪਈਆਂ ਨੇ, ਦੇਖਿਆ ਸੁਪਨਾ ਹੋ ਗਿਆ ਪ੍ਰਤੱਖ।
ਬਹੁਤ ਸੁਗੰਧ ਸੋ ਜਜੇ ਨਿਹਾਰੇ,
ਇਸ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਜਿਹੜੀ ਸੀ ਨਾ ਸੁਗੰਧੀ ਆ ਰਹੀ ਸੀ। ਜਦੋਂ ਉੱਠ ਕੇ ਬੈਠੇ ਹੋਏ ਤਾਂ ਸਾਰੇ ਪਾਸਿਓਂ ਉਹ ਪੂਜਾ ਕੀਤੀ ਹੋਈ ਮਹਾਰਾਜ ਦੀ ਦੇਵਤਿਆਂ ਨੇ।
ਸੰਭਰਮ ਮਨ ਨਹਿ ਥਿਰਤਾ ਹੋਈ,
ਹੁਣ ਜੋ ਦੇਖਿਆ ਇਹ ਸੀ ਸਾਰੇ ਸਤਿਕਾਰ ਹੋਇਆ ਹੋਇਆ, ਫਿਰ ਮਨ ਸੰਸੇ ਚ ਹੋ ਗਿਆ, ਹੁਣ ਮਨ ਨਹੀਂ ਟਿਕ ਰਿਹਾ ਇਹ ਕੀ ਹੋਇਆ।
ਜਦੋਂ ਸੱਚ ਕਾ ਸੁਪਨਾ ਸੋਈ,
ਇਹ ਗੱਲ ਸੱਚੀ ਆ ਜਾਂ ਮੈਨੂੰ ਸੁਪਨਾ ਆਇਆ? ਜੇ ਸੁਪਨਾ ਆਇਆ ਤਾਂ ਸੁਪਨਾ ਹੁੰਦਾ, ਪਰ ਸੁਪਨਾ ਵੀ ਆਇਆ ਪਰ ਸੱਚਿਆਂ ਵਰਗਾ, ਖੁਸ਼ਬੂ ਵੀ ਆ ਰਹੀ, ਆ ਚੰਦਨ ਦੇ ਛਿੱਟੇ ਵੀ ਪਏ ਹੋਏ ਨੇ, ਆ ਸਾਰਾ ਕੁਛ ਉਸੇ ਤਰ੍ਹਾਂ ਹੀ ਪਿਆ ਹੋਇਆ।
ਜਿਹਦਾ ਵਿਚਾਰਤ ਆਰਤ ਮਾਤਾ,
ਆਰਤ ਦੁਖੀ ਹੋ ਗਈ ਮਾਤਾ ਤੇ ਇਸ ਗੱਲ ਨੂੰ ਲੈ ਕਰਕੇ, ਜਿਵੇਂ ਬੰਦਾ ਪਰੇਸ਼ਾਨੀ ਜੀ ਚ ਹੋ ਜਾਂਦਾ। ਸੰਸੇ ਵਾਲੀ ਮਾਤਾ ਇਹ ਗੱਲ ਨੂੰ ਲੈ ਕੇ ਹੈਰਾਨ ਜੀ ਹੋ ਕੇ ਸੋਚ ਰਹੀ ਹੈ।
ਨਿਰਣਾ ਹੋਏ ਨਾ ਇੱਕ ਬਾਤਾ,
ਇਹ ਨਿਰਣਾ ਨਹੀਂ ਹੋ ਰਿਹਾ ਇੱਕ ਗੱਲ ਦਾ ਵੀ ਸੁਪਨਾ ਹੈ ਜਾਂ ਸੱਚ ਹੈ।
ਸਤਕੀ ਮਹਿਮਾ ਮਨ ਮਹਿਮਾਨੀ,
ਪੁੱਤਰ ਦੀ ਮਹਿਮਾ ਮਨ ਦੇ ਅੰਦਰ ਮੰਨੀ, ਆਪਣੇ ਮਨ ਦੇ ਅੰਦਰ ਤਸੱਲੀ ਜੀ ਹੋ ਗਈ, ਭਰੋਸਾ ਹੋ ਗਿਆ। ਕਈ ਵਾਰ ਅਭਿਆਸੀ ਬੈਠੇ ਭਗਤੀ ਕਰਦੇ, ਰਾਤ ਨੂੰ ਬਹੁਤ ਸਿਮਰਨ ਕਰਦੇ, ਅਚਾਨਕ ਬੜੀ ਖੁਸ਼ਬੂ ਆਉਂਦੀ ਆ, ਉਹ ਕਿਸੇ ਧੂਪ ਬੱਤੀ ਦੀ ਨਹੀਂ ਹੁੰਦੀ, ਕਿਸੇ ਬੰਦਾ ਸੋਚਦਾ ਖੁਸ਼ਬੂ ਕਿੱਥੋਂ ਆਈ ਹੈ, ਉਹ ਇਹੀ ਚੀਜ਼ ਹੁੰਦੀ ਹੈ। ਸੋ ਖੁਸ਼ਬੂ ਕਈਆਂ ਨੂੰ ਆਉਂਦੀ ਆ, ਉਹ ਪੁੱਛਣਗੇ ਮੈਨੂੰ ਖੁਸ਼ਬੂ ਬੜੀ ਆਉਂਦੀ ਆ। ਇਹ ਖੁਸ਼ਬੂ ਆਉਂਦੀ ਆ ਉਹ ਥੋੜੀ ਅਭਿਆਸ ਕਰਨ ਤੋਂ, ਕਾਫੀ ਦੇਰ ਬਾਅਦ ਜਦੋਂ ਅੰਦਰੋਂ ਅਵਸਥਾ ਖੁੱਲਣੀ ਸ਼ੁਰੂ ਹੁੰਦੀ ਆ। ਅਸਲ ਵਿੱਚ ਇਹ ਖੁਸ਼ਬੂ ਆਉਂਦੀ ਤ੍ਰਿਕੁਟੀ ਚੋਂ, ਦਸਮ ਦੁਆਰ ਚੋਂ, ਕਮਲ ਦੇ ਫੁੱਲਾਂ ਚੋਂ ਅੰਦਰੋਂ। ਉਹ ਖੁਸ਼ਬੂ ਜਦੋਂ ਆਉਂਦੀ ਆ ਤਾਂ ਆਪਣੇ ਆਪ ਨਹੀਂ ਆਉਂਦੀ ਸਿਰਫ, ਇਸ ਕਰਕੇ ਉਹ ਫਿਰ ਦੇਖਦਾ ਆਲਾ ਦੁਆਲਾ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਇਹ ਖੁਸ਼ਬੂ ਨੂੰ ਜਦੋਂ ਖਿਲਾਰਿਆ ਦੇਵਤਿਆਂ ਨੇ, ਮਾਤਾ ਸੋਚ ਸੋਚ ਕੇ ਇਸ ਗੱਲ ਨੂੰ ਸੁਪਨਾ ਹੈ ਜਾਂ ਸੱਚ ਹੈ ਇਸ ਸੁਧਾ ਚ ਪਈ ਹੈ।
ਇਹ ਅਵਤਾਰ ਸੱਤ ਚਿਤ ਜਾਣੇ,
ਇਹ ਤਾਂ ਸੱਤ ਚੇਤਨ ਆਨੰਦ ਸਰੂਪ ਅਵਤਾਰ ਜਾਣਿਆ।
ਦੋਹਰਾ ਜਿਸਕੇ ਪਾਦਿਆਰ ਬਿੰਦ ਕੋ ਦਿਬ ਰੂਪ ਬਹੁ ਆਏ,
ਜਿਨ੍ਹਾਂ ਦੇ ਚਰਨਾਂ ਕਮਲਾਂ ਨੂੰ ਦਿਬ ਸਰੂਪ ਦੇਵਤੇ ਆ ਕੇ ਮੱਥਾ ਟੇਕਦੇ ਹਨ।
ਕਰੀ ਆਪ ਚਿਤ ਪ੍ਰੀਤ ਸਾਂ ਬਾਰ ਬਾਰ ਸਿਰਣਾਏ,
ਹੁਣ ਮਾਤਾ ਜੀ ਕੀ ਕਰਦੇ ਨੇ, ਆਪ ਵੀ ਉੱਠ ਕੇ ਬੈਠੇ ਹੋ ਗਏ ਨੇ, ਆਪ ਵੀ ਲੱਗ ਗਏ ਪੂਜਾ ਕਰਨ, ਸ਼ਰਧਾ ਚ ਆ ਗਏ, ਪੁਰਾਣੀ ਚੀਜ਼ ਜਾਗ ਪਈ, ਜੁੱਗਾਂ ਦਾ ਭਗਤ ਜੋ ਹੋਇਆ, ਪੁਰਾਣੀ ਚੀਜ਼ ਅੰਦਰ ਜਾਗ ਪਈ, ਸ਼ਰਧਾ ਹੋ ਗਈ। ਮੇਰਾ ਪੁੱਤਰ ਤਾਂ ਹਾਂ ਮੈਂ ਮੰਗਿਆ ਸੀ ਮੇਰੇ ਘਰ ਆਉਣਾ, ਉਹ ਮਹਾਰਾਜ ਆਏ ਨੇ। ਮਾਤਾ ਤਾਂ ਭਾਵਨਾ ਚ ਆ ਕੇ ਮੱਥੇ ਟੇਕਣ ਲੱਗ ਪਈ, ਪਰ ਮਹਾਰਾਜ ਕੀ ਕਰਦੇ ਹਨ,
ਭਾਈ ਹਾਂ ਹੇਰੇ ਸੁਪਨੇ ਕੀ ਨਿਆਈ,
ਮੈਂ ਸੁਪਨੇ ਵਾਂਗੂ ਦੇਖੇ ਹਨ।
ਅਬਲੋ ਚਰਚੋ ਵਿਦਤ ਦਿਸਾਈ,
ਪਰ ਸਾਹਮਣੇ ਆ ਮੇਰੇ ਸਾਰੇ ਛਿੱਟੇ ਪਏ ਹੋਏ ਨੇ ਚੰਦਨ ਤੇ ਕੇਸਰ ਆਦਿਕ ਦੇ।
ਚਿਤ ਵਿਚਾਰ ਕਰਤਿਓ ਪਰਵਾਤੂ,
ਚਿਤ ਵਿੱਚ ਵਿਚਾਰ ਕਰਦਿਆਂ ਹੋਇਆ ਸਵੇਰ ਵੇਲੇ,
ਚੜ੍ਹਿਓ ਸੋ ਮਾਰ ਤੰਡ ਵਖਿਆਤੂ,
ਸੂਰਜ ਚੜ੍ਹ ਆਇਆ ਜਦੋਂ ਪ੍ਰਗਟ ਹੀ,
ਜਾਨੀ ਨਾਨਕ ਜੀ ਮਨ ਮਾਤਾ,
ਗੁਰੂ ਨਾਨਕ ਸਾਹਿਬ ਨੇ ਜਾਣ ਲਿਆ ਵੀ ਮੇਰੀ ਮਾਤਾ ਨੂੰ ਤਾਂ ਸ਼ਰਧਾ ਹੋ ਗਈ। ਜੇ ਮਾਤਾ ਨੂੰ ਘਰੇ ਹੀ ਸ਼ਰਧਾ ਹੋ ਗਈ, ਇਹ ਭਗਤ ਮੇਰਾ ਪ੍ਰੇਮ ਡੋਰੀਆਂ ਪਾ ਕੇ ਇੱਥੇ ਬਿਠਾ ਲੂ, ਇਹਨੇ ਮੈਨੂੰ ਪ੍ਰਚਾਰ ਨਹੀਂ ਕਰਨ ਦੇਣ ਜਾਣ, ਇਸ ਕਰਕੇ ਕਿਤੇ ਡਿੱਕਾ ਹੀ ਨਾ ਪੈ ਜੇ। ਮਹਾਰਾਜ ਸੱਚੇ ਪਾਤਸ਼ਾਹ ਨੇ ਕੌਤਕ ਵਰਤਾ ਦਿੱਤਾ।
ਤਾਨ ਦਈ ਤਬ ਮੋਹ ਕਨਾਤਾ,
ਮੋਹ ਦੀ ਕਨਾਤ ਮਾਤਾ ਦੇ ਉੱਪਰ ਤਾਣਤੀ, ਮਾਤਾ ਨੂੰ ਮੋਹ ਪਾ ਦਿੱਤਾ, ਉਹ ਸਾਰਾ ਰਾਤ ਦਾ ਸੁਪਨਾ ਜਿਹਾ ਭੁਲਾ ਦਿੱਤਾ।
ਜਾਗੇ ਪੁਨ ਕਰਕੇ ਮੁਖ ਰੁਖਾ,
ਜਿਵੇਂ ਨਿਆਣੇ ਕਰਦੇ ਰੁਖਾ ਜਾਂ ਮੁਖ ਕਰਕੇ ਨਾ ਸੁੱਤੇ ਉੱਠਦੇ, ਜਿਵੇਂ ਹੋਰ ਹੀ ਤਰ੍ਹਾਂ ਦਾ ਮੂੰਹ ਜਿਹਾ ਬਣਾ ਲਿਆ। ਫਿਰ
ਕਹੇ ਮਾਤ ਦੇ ਭੋਜਨ ਭੁੱਖਾ,
ਕਹਿਣ ਲੱਗੇ ਮਾਤਾ ਜੀ ਮੈਨੂੰ ਭੁੱਖ ਲੱਗੀ, ਤੁਸੀਂ ਮੈਨੂੰ ਰੋਟੀ ਨਹੀਂ ਦਿੰਦੇ, ਰੋਟੀ ਦਿਓ ਜੀ।
ਨਿਸਕੇ ਭੁੱਲੇ ਸਕਲ ਵਿਚਾਰ,
ਉਹ ਮਾਤਾ ਸਾਹਿਬ ਕੁਛ ਭੁੱਲ ਗਈ, ਮਾਤਾ ਤਾਂ ਰੋਟੀ ਦੀ ਆੜ ਲੱਗ ਮੇਰੇ ਪੁੱਤ ਨੂੰ ਭੁੱਖ ਲੱਗੀ, ਪੁੱਤ ਕਹਿ ਦੇ ਮਾਂ ਮੈਨੂੰ ਭੁੱਖ ਲੱਗੀ, ਮਾਂ ਨੂੰ ਸਾਰੀਆਂ ਗੱਲਾਂ ਭੁੱਲ ਜਾਂਦੀਆਂ ਨੇ।
ਲਖੀ ਰਿਦੇ ਸਤ ਮੈਂ ਭੁੱਖਿਆਰਾ,
ਉਹ ਮੇਰਾ ਪੁੱਤ ਭੁੱਖਾ, ਮੇਰਾ ਪੁੱਤ ਭੁੱਖਾ। ਉੱਠ ਕੇ ਫਟਾਫਟ ਗਈ, ਆਟਾ ਗੁੰਨਿਆ, ਪ੍ਰਸ਼ਾਦਾ ਤਿਆਰ ਕਰਨ ਲੱਗੀ।
ਤਦ ਸੋ ਅਸਨ ਦੀਨ ਹਿਤ ਖਾਨੇ,
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇਣ ਲੱਗੇ ਦਹੀਂ ਦੇ ਨਾਲ ਸੋਹਣੇ ਪ੍ਰਸ਼ਾਦੇ ਬਣਾ ਕੇ ਦਿੱਤੇ ਹਨ।
ਜੋ ਅੱਗੇ ਜਾਣੇ ਤਿਉਂ ਜਾਣੇ,
ਉਹ ਜਿਵੇਂ ਅੱਗੇ ਜਾਣਦੇ ਸੀ ਮੇਰਾ ਆਮ ਪੁੱਤਰ, ਉਹੋ ਜਿਹੇ ਜਾਣਗੇ ਕਿ ਮੋਹ ਦੀ ਕਨਾਤ ਪਾਤੀ।
ਦੋਹਰਾ ਅਸਨ ਸਦਨ ਤੇ ਅਚਵਕੈ ਮਿਲੇ ਬਾਲ ਜਹ ਜਾਲ,
ਘਰੋਂ ਪ੍ਰਸ਼ਾਦਾ ਪਾਣੀ ਛੱਕ ਕੇ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਬਹੁਤ ਸਾਰੇ ਬੱਚੇ ਇਕੱਠੇ ਹੋਏ ਉਡੀਕ ਹੀ ਰਹੇ ਸੀ, ਦੇਖ ਰਹੇ ਕਦੋਂ ਆ ਰਹੇ ਨੇ ਬਾਹਰ। ਅਸਲ ਵਿੱਚ ਤਾਂ ਉਹ ਹੋਰ ਹੀ ਸਨ ਸਾਰੇ ਜਾਣੇ, ਉਹ ਸਾਰੇ ਰਿਸ਼ੀ ਮੁਨੀ ਦੇਵਤਿਆਂ ਨੇ ਜਨਮ ਲਿਆ, ਬਹੁਤਿਆਂ ਨੇ, ਪੁਰਾਣਿਆਂ ਭਗਤਾਂ ਨੇ। ਆਓ ਜੀ ਮਹਾਰਾਜ ਦਰਸ਼ਨ ਦੀਜਾ ਖੋਲ ਕਵਾਦ, ਸੱਚੇ ਪਾਤਸ਼ਾਹ ਆ ਜਾਓ ਹੁਣ, ਉਹ ਖੇਡਾਂਗੇ ਰਲ ਕੇ ਅਕਾਲ ਪੁਰਖ ਦੇ ਨਾਲ। ਇਹ ਕਿੱਡੇ ਜੀਵ ਕੌਤ ਕਹਿ ਕੇ ਅਕਾਲ ਪੁਰਖ ਸਾਡੇ ਨਾਲ ਦੋਸਤ ਬਣ ਕੇ ਖੇਡਦਾ।
ਪਦਨ ਉੱਪਰ ਕੱਟ ਕਿੰਕਨੀ ਹੋਵਤ ਸ਼ਬਦ ਵਿਸਾਲ,
ਚਰਨਾਂ ਦੇ ਵਿੱਚ ਪਾਈ ਹੋਈ ਕਿੰਕਨੀ ਜਿਹੜੀ ਹੈ, ਨੂਪਰ ਤੋਂ ਭਾਵ ਝਾਂਜਰੀ ਜੀ ਪਾਤੀ, ਕਿੰਕਨੀ ਤੜਾਕੀ ਲੱਕ ਨੂੰ ਪਾ ਤੀ, ਉਹ ਛਣ ਛਣ ਕਰਦੇ ਜੇ ਦੌੜ ਕੇ ਆਉਂਦੇ ਬਾਹਰ, ਸਾਰੇ ਨਿਆਣੇ ਖੁਸ਼ ਹੋ ਜਾਂਦੇ, ਆਓ ਆ ਗਏ, ਸੋਹਣੇ ਬਹੁਤੇ ਹੀ ਜ਼ਿਆਦਾ ਨੇ, ਆਕਰਸ਼ਿਤ ਕਰਦੇ ਨੇ, ਪਿਆਰ ਕਰਦੇ ਨੇ। ਠੰਡ ਪੈਂਦੀ ਮਨ ਨੂੰ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ, ਆਪਣੀ ਸਰਨ ਰਾਖ ਪ੍ਰਭ ਦਾਤੇ, ਗੁਰਪ੍ਰਸਾਦ ਕਹਿਣਾ ਬਿਰਲਾ ਜਾਤੇ, ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੈ ਮੇਰੇ ਚੀਤਾ, ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣਦਾਸ। ਇਉਂ ਗੁਰੂ ਨਾਨਕ ਦੇਵ ਜੀ ਦਾ ਪਾਵਨ ਪ੍ਰਸੰਗ ਸ਼ਰਵਣ ਕੀਤਾ, ਕੱਲ ਸ਼ਰਵਣ ਕਰਾਂਗੇ। ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਕੀ ਦਿੱਤਾ? ਸਭ ਤੋਂ ਵੱਡੀ ਦਾਤ ਗੁਰਮੰਤਰ, ਭਾਈ ਇਹਦਾ ਅਭਿਆਸ ਕਰਨਾ ਰਾਤ ਦਿਨ। ਇਹ ਧੰਨ ਗੁਰੂ ਨਾਨਕ ਦੇਵ ਜੀ ਨੇ ਦਿੱਤਾ, ਯਾਗਬਲਕ ਮੁਨੀ ਹੋਇਆ ਉਹਨੇ ਵੇਦਾਂ ਚ ਪਹਿਲਾਂ ਹੀ ਲਿਖ ਦਿੱਤਾ ਸੀ, ਕਲਯੁਗ ਦੇ ਵਿਚ ਨਾਨਕ ਨਾਮ ਕਰਕੇ ਅਕਾਲ ਪੁਰਖ ਦਾ ਅਵਤਾਰ ਆਉਣਗੇ, ਵਾਹਿਗੁਰੂ ਮੰਤਰ ਦੇਣਗੇ। ਰਿਸ਼ੀ ਕਹਿੰਦੇ ਤੁਸੀਂ ਦੇ ਦੋ, ਕਹਿੰਦੇ ਮੈਂ ਅਧਿਕਾਰ ਹੀ ਨਹੀਂ ਰੱਖਦਾ। ਇਹ ਗੁਰੂ ਨਾਨਕ ਦੇਵ ਜੀ ਵੀ ਦੇਣਗੇ ਵਾਹਿਗੁਰੂ ਮੰਤਰ। ਇਸ ਕਰਕੇ ਲਿਖਿਆ ਤਾਂ ਪਹਿਲਾਂ ਹੀ ਵੇਦਾਂ ਚ ਵੀ ਪੱਛਮ ਦਿਸ਼ਾ ਚ ਨਨਕਾਣਾ ਸਾਹਿਬ ਹੋਏਗਾ, ਬੇਦੀਆਂ ਦੇ ਕੋਲ ਦੇ ਵਿਚ ਅਕਾਲ ਪੁਰਖ ਅਵਤਾਰ ਧਾਰਨਗੇ, 10 ਰੂਪ ਧਾਰਨਗੇ, 11ਵਾਂ ਗੁਰੂ ਮੋਨੀ ਹੋਵੇਗਾ। ਇਹ ਸਾਰਾ ਕੁਝ ਲਿਖਿਆ ਹੋਇਆ ਉੱਥੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਭਵਿੱਖਤ ਪੁਰਾਣ ਵਿਚ ਵੀ ਸਾਰਾ ਕੁਝ ਲਿਖਿਆ ਹੋਇਆ, ਵਾਹਿਗੁਰੂ ਮੰਤਰ ਵੀ ਲਿਖਿਆ ਇਹ ਹੋਵੇਗਾ। ਇੱਥੋਂ ਤੱਕ ਵੀ ਜਿਹੜਾ ਬਹੁਤ ਪੁਰਾਤਨ ਗ੍ਰੰਥ ਹੈ, ਤਾਂ ਉੱਥੇ ਜਾ ਕਰਕੇ ਲੋਕ ਆਪਣਾ ਹਿਸਾਬ ਕਿਤਾਬ ਘਟਾਉਂਦੇ ਨੇ, ਹੁਸ਼ਿਆਰਪੁਰ ਸੁਪ੍ਰਿਗੂ ਗ੍ਰੰਥ, ਉਹਦੇ ਵਿਚ ਵੀ ਮੂਲ ਮੰਤਰ ਲਿਖਿਆ ਹੋਇਆ। ਤਾਂ ਕਿਸੇ ਪ੍ਰੇਮੀ ਨੇ ਇੱਥੋਂ ਜਾ ਕੇ ਆਪਣੀ ਪਤਨੀ ਸਮੇਤ ਆਪਣਾ ਕਢਾਇਆ ਹਿਸਾਬ ਕਿਤਾਬ, ਲਿਖਿਆ ਸੀ ਪਿਛਲੇ ਜਨਮ ਵਿਚ ਹੀ ਪਤੀ ਪਤਨੀ ਸੀ, ਹੁਣ ਵੀ ਪਤੀ ਪਤਨੀ ਹੈ, ਅਗਲੇ ਜਨਮ ਵਿਚ ਵੀ ਪਤੀ ਪਤਨੀ ਹੋਣਗੇ, ਪਰ ਥੋੜੇ ਚਿਰ ਨੂੰ ਇਹਨਾਂ ਦਾ ਐਕਸੀਡੈਂਟ ਹੋ ਕੇ ਚੜਾਈ ਕਰ ਜਾਣਗੇ ਦੋਵੇਂ। ਲਿਖਿਆ ਸੀ ਵੀ ਜੇ ਗੁਰੂ ਨਾਨਕ ਦੇਵ ਜੀ ਦਾ ਰਚਿਆ ਹੋਇਆ ਮੂਲ ਮੰਤਰ 125,000 ਪਾਠ ਕਰ ਲੈਣਗੇ, ਤਾਂ ਇਹਨਾਂ ਦੀ ਉਮਰ ਫੇਰ ਮਹਾਰਾਜ ਸੁਰਜੀਤ ਕਰ ਦੇਣਗੇ। ਨਾਨਕ ਹੋਸੀ ਪੀ ਸੱਚ ਤੱਕ ਉੱਥੇ ਲਿਖਿਆ ਹੋਇਆ, ਔਰ ਉਹਨਾਂ ਨੇ ਅਭਿਆਸ ਕੀਤਾ, ਦੋਨਾਂ ਦੀ ਆਈ ਹੋਈ ਸਾਰੀ ਚੀਜ਼ ਟਲ ਗਈ, ਮਹਾਰਾਜ ਦੀ ਬਖਸ਼ਿਸ਼ ਹੋ ਗਈ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਗੁਰਮੰਤਰ ਮੂਲ ਮੰਤਰ ਜਪਜੀ ਸਾਹਿਬ ਭਲੇ ਲਈ ਦਿੱਤਾ। ਸੋਚੋ ਨਾ, ਜਿਹੜਾ ਬੰਦਾ ਸੋਚਦਾ ਰਹਿ ਗਿਆ ਉਹ ਰਹਿ ਗਿਆ। ਮਹਿ ਬਿਲੰਬ ਧਰਮੰ ਬਿਲੰਬ ਪਾਪੰਗ, ਧਰਮ ਦਾ ਕੰਮ ਕਰਨ ਲੱਗਿਆ ਦੇਰ ਨਾ ਲਾਓ, ਪਾਪ ਕਰਦਿਆਂ ਦੇਰ ਲਾ ਦਿਓ, ਇਸ ਕਰਕੇ ਦੇਰ ਨਾ ਲਾਓ, ਆਖੋ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਗੁਰੂ।